You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਮਾਈਗ੍ਰੇਸ਼ਨ ਮਾਹਰ ਰਣਬੀਰ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਪਿਛਲੇ ਤਕਰੀਬਨ 10 ਸਾਲ ਤੋਂ ਉਹ ਇਸ ਖਿੱਤੇ ਨਾਲ, ਇਸ ਖੇਤਰ ਨਾਲ ਜੁੜੇ ਹੋਏ ਨੇ, ਸਲਾਹ ਮਸ਼ਵਰਾ ਲੋਕਾਂ ਨੂੰ ਦਿੰਦੇ ਰਹਿੰਦੇ ਨੇ ਅਤੇ ਹੁਣੇ ਹੁਣੇ ਡਿਪਾਰਟਮੈਂਟ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਿਹਾਜ਼ ਨਾਲ ਇੱਕ ਨਵੀਂ ਜਾਣਕਾਰੀ ਆਈ ਹੈ। ਅਸੈਸਮੈਂਟ ਲੈਵਲ ਉਸ ਸੰਬੰਧੀ ਜਿਹੜੀਆਂ ਨਵੀਆਂ ਗੱਲਾਂ ਬਾਤਾਂ ਹੋਈਆਂ ਨੇ, ਉਸ ਸੰਬੰਧੀ ਆਪਾਂ ਉਹਨਾਂ ਤੋਂ ਜਾਣਕਾਰੀ ਲੈਣੀ ਹੈ। ਹਾਂਜੀ ਰਣਬੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਜੀ।
ਜੀ ਦੱਸੋ ਸਾਨੂੰ, ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਕਿਹੜਾ ਨਵਾਂ ਅਪਡੇਟ ਆਇਆ?
ਇਹ ਮੇਨ ਜਿਹੜੀ ਅਪਡੇਟ ਹੈ, ਇਹ ਅਸੈਸਮੈਂਟ ਲੈਵਲ ਦੀ ਆ। ਚਲੋ, ਅਗਰ ਆਪਾਂ ਅਸੈਸਮੈਂਟ ਲੈਵਲ ਕਹੀਏ ਤਾਂ ਰਿਸਕ ਲੈਵਲ ਦੀ ਆ ਕਿ ਹਰ ਕੰਟਰੀ ਦੇ ਹਿਸਾਬ ਨਾਲ ਅਸੈਸਮੈਂਟ ਲੈਵਲ ਡਿਸਾਈਡ ਹੁੰਦੇ ਆ ਕਿ ਰਿਸਕ ਲੈਵਲ ਕੀ ਆ ਉਸ ਕੰਟਰੀ ਦਾ। ਅਸੈਸਮੈਂਟ ਆ ਉਹ ਆਪਾਂ ਲੀਨੀਅੰਟ ਕਰੀਏ ਜਾਂ ਸਟ੍ਰਿਕਟ ਕਰੀਏ, ਉਸ ਹਿਸਾਬ ਨਾਲ ਅਸੈਸਮੈਂਟ ਲੈਵਲ ਹੁੰਦੇ ਆ। ਸੋ ਅਸੈਸਮੈਂਟ ਲੈਵਲ 1 ਮਤਲਬ ਨੰਬਰ 1 ਕਹਿ ਲਓ, ਤੁਹਾਡੇ ਤੇ ਕੋਈ ਸਵਾਲ ਨਹੀਂ ਪੁੱਛਿਆ ਜਾਊਗਾ, ਤੁਹਾਨੂੰ VIP ਟ੍ਰੀਟਮੈਂਟ ਮਿਲੂਗੀ।
ਯਾਨੀ ਯੂਰੋਪੀਅਨ ਮੁਲਕਾਂ ਦੀ ਗੱਲ ਹੈ?
ਹਾਂਜੀ, ਯੂਰੋਪੀਅਨ ਤੇ ਹੋਰ ਕਈ ਨੇ, ਏਸ਼ੀਅਨ ਵੀ ਹੈਗੇ ਆ। ਹੁਣ ਜਿੱਦਾਂ ਚਾਈਨਾ ਨੂੰ ਅਸੈਸਮੈਂਟ ਲੈਵਲ 1 ਕਰ ਦਿੱਤਾ ਗਿਆ, ਇੰਡੋਨੇਸ਼ੀਆ ਵੀ ਅਸੈਸਮੈਂਟ ਲੈਵਲ 1,
ਸਿੰਗਾਪੁਰ ਵੀ ਸ਼ਾਇਦ।
ਹਾਂਜੀ, ਸਿੰਗਾਪੁਰ ਉੱਚ ਇਹ ਆ ਕਿ ਤੁਹਾਨੂੰ ਇੱਕ ਤਰ੍ਹਾਂ ਨਾਲ ਫ੍ਰੀ ਪਾਸ ਮਿਲੂਗਾ ਸਟੂਡੈਂਟ ਵੀਜ਼ਾ ਵੇਲੇ, ਤੁਹਾਡੇ ਕੋਲ ਜ਼ਿਆਦਾ ਸਵਾਲ ਨਹੀਂ ਪੁੱਛੇ ਜਾਣਗੇ। ਲੈਵਲ 2 ਦਾ ਮਤਲਬ ਹੈ ਤੁਸੀਂ ਮੀਡੀਓਕਰ ਲੈਵਲ 'ਚ ਆ ਗਏ ਆ, ਤੁਹਾਨੂੰ ਥੋੜ੍ਹਾ ਬਹੁਤ ਤੁਹਾਨੂੰ ਫੰਡ ਜਾਂ ਤੁਹਾਨੂੰ ਡਿਪੈਂਡਿੰਗ ਓਨ ਤੁਹਾਡਾ ਕਾਲਜ ਕਿੱਦਾਂ ਦਾ, ਤੁਹਾਨੂੰ GT ਸਟੇਟਮੈਂਟ ਇਹ ਸਭ ਲਾਉਣਾ ਪੈ ਸਕਦਾ। ਅਤੇ ਲੈਵਲ 3 ਮੀਨਸ ਕਿ ਹਾਇਰ, ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਕਾਫੀ ਹਾਈ ਰਿਸਕ ਜਾਂ ਤੁਹਾਡੇ ਕੋਲ ਕਾਫੀ ਇਨਫੋਰਮੇਸ਼ਨ ਮੰਗੀ ਜਾਓ।
ਸੋ ਭਾਰਤ ਦਾ ਪ੍ਰਣਾਲਾ ਉੱਥੇ ਹੀ ਹੈ?
ਹਾਂਜੀ, ਬੜੀ ਨਿਰਾਸ਼ਾ ਦੀ ਗੱਲ ਹੈ ਕਿ ਈਵਨ ਮਾਈਗ੍ਰੇਸ਼ਨ ਏਜੰਟ ਕਿਤੇ ਨੇ ਸੋਚਿਆ ਸੀ ਵੀ ਇਹ ਜਿਹੜਾ ਇੰਡੀਆ ਦਾ ਅਸੈਸਮੈਂਟ ਲੈਵਲ ਹੈ 3 ਚੋਂ ਐਟਲੀਸਟ 2 ਹੋ ਜਾਊਗਾ। ਹਲੇ ਹਾਲ ਦੀ ਗੱਲ ਹੈ, ਤੁਹਾਨੂੰ ਪਤਾ ਹੋਣਾ ਕਿ ਅਸੈਸਮੈਂਟ ਲੈਵਲ 2 ਤੋਂ 3 ਕੀਤਾ ਸੀ ਇਹਨਾਂ ਨੇ, ਪਰ ਆਸ਼ਾ ਸਾਰਿਆਂ ਨੂੰ ਸੀ ਵੀ ਇਹ ਲੈਵਲ 2 ਹੋ ਜਾਊਗਾ, ਬਟ ਹੁਣ ਇਹ ਲੈਵਲ 3 ਤੇ ਹੀ ਹੈ।
ਜੇ ਲੈਵਲ ਘੱਟ ਜਾਵੇ ਤਾਂ ਕੀ ਉਹਦੇ ਨਾਲ ਫਿਰ ਵਿਦਿਆਰਥੀਆਂ ਦੀ ਗਿਣਤੀ ਵੱਧ ਜਾਊਗੀ, ਵਿਦਿਆਰਥੀਆਂ ਲਈ ਆਸਾਨ ਹੋ ਜਾਂਦਾ ਵੀਜ਼ਾ ਲੈਣਾ?
ਹਾਂਜੀ, ਮੈਂ ਐਗਜ਼ਾਮਪਲ ਦੇਣਾ ਹੈ ਵੀ ਜੇ ਅਸੈਸਮੈਂਟ ਲੈਵਲ 1 ਹੈ ਤੇ ਉੱਚ ਤੁਹਾਨੂੰ COE, ਠੀਕ ਹੈ, GT ਸਟੇਟਮੈਂਟ, ਬਸ ਆਹ ਬੇਸਿਕ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਤੁਹਾਨੂੰ। ਆਪਣੇ ਫੰਡਸ ਦੀ ਰਿਕੁਆਇਰਮੈਂਟ, ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਉਹ ਨਹੀਂ ਦੇਣੀ ਪੈਂਦੀ। ਜੇ ਤੁਹਾਡਾ ਜਿਹੜਾ ਕਾਲਜ ਆ ਉਹ ਵਧੀਆ ਹੈ, ਦੈਟ ਮੀਨਸ ਉਹ ਵੀ ਅਗਰ ਅਸੈਸਮੈਂਟ ਲੈਵਲ 1 ਜਾਂ 2 ਆ, ਅਗਰ ਤੁਹਾਡਾ ਅਸੈਸਮੈਂਟ ਲੈਵਲ 3 ਕਾਲਜ ਆ ਤਾਂ ਤੁਹਾਨੂੰ ਐਕਸਟਰਾ ਰਿਕੁਆਇਰਮੈਂਟ ਦੇਣੀ ਪੈਂਦੀ ਆ। ਸੋ ਅਸੈਸਮੈਂਟ ਲੈਵਲ 1 ਨੂੰ COE ਅਤੇ ਬੇਸਿਕ GT ਸਟੇਟਮੈਂਟ, ਹੋਰ ਕੁਛ ਖਾਸ ਨਹੀਂ ਦੇਣਾ ਪੈਂਦਾ।
ਜੀ, ਮੈਂ ਦੇਖਦਾ ਹਾਂ ਕਿ ਸ਼ਾਇਦ ਇਹੀ ਇੱਕ ਕਾਰਨ ਆ ਜਿਸ ਕਰਕੇ ਜਿਹੜੇ ਕੈਨੇਡਾ ਨੂੰ ਜਹਾਜ਼ ਜਾਂਦੇ ਆ ਉਹਨਾਂ ਦੀ ਵਾਰੀ ਨੂੰ ਸ਼ਾਇਦ ਭਾਰਤੀ ਵਿਦਿਆਰਥੀਆਂ ਦਾ, ਪੰਜਾਬੀ ਵਿਦਿਆਰਥੀਆਂ ਦਾ ਛੇਤੀ ਸੌਖਿਆਂ ਹੱਥ ਪੈ ਜਾਂਦਾ।
ਸੋਚਣੀ ਹੈ ਸਾਰਿਆਂ ਦੀ ਕਿ ਕੈਨੇਡਾ ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਬੈਟਰ ਆ, ਕਾਫੀ ਵਧੀਆ ਹੈ, ਸਟੂਡੈਂਟਸ ਨੂੰ ਖੁੱਲ੍ਹੀ ਛੋਟ ਆ, ਲਾਈਕ ਐਸ ਇਨ ਅਪਰੂਵਲ ਰੇਟ ਬਹੁਤ ਹਾਈ ਆ, ਪਰ ਠੀਕ ਹੈ। ਲੇਕਿਨ ਅਗਰ ਤੁਸੀਂ ਕੈਨੇਡਾ ਦੇ ਵੀ ਰਿਫਿਊਜ਼ਲਸ ਦੇਖੋ ਤਾਂ ਹਾਲ ਹੀ 'ਚ ਕਾਫੀ ਰਿਫਿਊਜ਼ਲਸ ਵੀ ਆਏ ਨੇ। ਅਗਰ ਤੁਸੀਂ ਜੈਨੂਇਨ ਸਟੂਡੈਂਟ ਨਹੀਂ ਆ ਤੇ ਕੈਨੇਡਾ ਵੀ ਤੁਹਾਨੂੰ ਮਾਰਕ ਡਾਊਨ ਕਰਦਾ, ਐਡੀ ਗੱਲ ਨਹੀਂ ਆ। ਹਾਲਾਂਕਿ ਹਾਂਜੀ, ਵੋਲਿਊਮਸ ਥੋੜ੍ਹੇ ਜ਼ਿਆਦਾ ਆਸਟ੍ਰੇਲੀਆ ਨਾਲੋਂ, ਪਰ ਆਸਟ੍ਰੇਲੀਆ ਵੀ ਐਡਾ ਮਾੜਾ ਨਹੀਂ ਆ। ਅਗਰ ਤੁਸੀਂ ਜੈਨੂਇਨ ਸਟੂਡੈਂਟ ਆ, ਠੀਕ ਹੈ, ਤੁਹਾਡੀ ਇੰਗਲਿਸ਼ ਸਹੀ ਹੈ, ਤੁਹਾਡੀ GT ਸਟੇਟਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਆਰਗੂਮੈਂਟ ਕਿ ਮੈਨੂੰ ਕਿਉਂ ਵੀਜ਼ਾ ਮਿਲਣਾ ਚਾਹੀਦਾ, ਉਹ ਸਹੀ ਹੈ, ਤੁਹਾਡੇ ਕੋਲ ਜੈਨੂਇਨ ਫੰਡ ਜਾਂ ਤੁਹਾਡੇ ਪੇਰੈਂਟਸ ਕੋਲ ਜੈਨੂਇਨ ਫੰਡਸ ਨੇ, ਤੁਹਾਡੀ ਸਟੱਡੀ 'ਚ ਗੈਪ ਬਹੁਤ ਘੱਟ ਹੈ, ਤਾਂ ਤੁਸੀਂ ਫਿਰ ਵੀ ਅਗਰ ਭਾਵੇਂ ਅਸੈਸਮੈਂਟ ਲੈਵਲ 3 ਆ ਇੰਡੀਆ, ਤਾਂ ਤੁਹਾਨੂੰ ਫਿਰ ਵੀ ਵੀਜ਼ਾ ਮਿਲਣ ਦੇ ਚਾਂਸਿਸ ਬਹੁਤ ਹਾਈ ਨੇ।
ਅਕਸਰ ਜਿਹੜੀ ਤੁਸੀਂ ਸਟੇਟਮੈਂਟ ਦੀ ਗੱਲ ਕਰਦੇ ਹੋ, ਤਕਰੀਬਨ ਉਹਦੇ 'ਚ ਤਾਂ ਸਾਰੇ ਵਿਦਿਆਰਥੀ ਇਹੀ ਲਿਖ ਕੇ ਭੇਜਦੇ ਆ ਨਾ ਡਿਪਾਰਟਮੈਂਟ ਨੂੰ ਕਿ ਸਾਡਾ ਉੱਥੇ ਜਾਣ ਦਾ ਇੱਕੋ ਇੱਕ ਮਕਸਦ ਆ ਪੜ੍ਹਾਈ ਕਰਨੀ ਅਤੇ ਪੜ੍ਹਾਈ ਕਰਨ ਤੋਂ ਬਾਅਦ ਵਾਪਸ ਆ ਜਾਣਾ। ਪਰ ਨਾਲ ਨਾਲ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਵੀ ਕਈ ਵਾਰ ਕੀਤੀ ਜਾਂਦੀ ਹੈ ਕਿ ਇੱਥੇ ਜੀ 12-12 ਸਾਲ ਹੋ ਗਏ, 13-13 ਸਾਲ ਹੋ ਗਏ, ਧੱਕੇ ਖਾਂਦਿਆਂ ਨੂੰ PR ਨਹੀਂ ਮਿਲ ਰਹੀ, ਸਾਨੂੰ ਮਹਿਮਾਨ ਬਣਾ ਕੇ ਸੋਫੇ 'ਤੇ ਬਿਠਾ ਤਾਂ ਲਿਆ ਗਿਆ, ਪਰ ਜਦੋਂ ਚਾਹ ਦੇ ਨਾਲ ਰਸਗੁੱਲੇ ਲਿਆਏ ਤਾਂ ਰਸਗੁੱਲੇ ਮੋੜ ਕੇ ਲੈ ਗਏ। ਜਾਣੀ ਦਿਖਾਏ ਗਏ ਰਸਗੁੱਲੇ ਪਰ
ਹਾਂਜੀ,
ਪਰ ਜਾਣੀ ਸਾਨੂੰ ਦੱਸਿਆ ਗਿਆ ਤੁਹਾਡੇ ਲਈ ਨਹੀਂ ਹੈ।
ਹਾਂਜੀ, ਦੇਖੋ ਪੁੱਛ ਕੀ ਆ, ਤੁਸੀਂ ਸਟੂਡੈਂਟ ਵੀਜ਼ਾ ਨੂੰ ਆਪਾਂ PR ਨਾਲ ਕਨਫਿਊਜ਼ ਨਾ ਕਰੀਏ। ਕਨਫਿਊਜ਼ਨ ਇਸ ਇਨ ਲਿੰਕ ਤਾਂ ਹੁੰਦੀਆਂ ਹੈ, ਲੇਕਿਨ ਸਟੂਡੈਂਟ ਵੀਜ਼ਾ ਲਈ ਬਹੁਤ ਹੀ ਨੋਰਮਲ ਰਿਕੁਆਇਰਮੈਂਟ ਆ। ਜਿੱਦਾਂ ਅਗਰ ਆਪਾਂ ਗੱਲ ਕਰੀਏ 6 ਓਵਰਆਲ ਜਾਂ 5.5 ਹੈਗੇ ਤਾਂ ਤੁਹਾਡੇ ਸਟੂਡੈਂਟ ਵੀਜ਼ਾ ਦੀ ਐਲੀਜੀਬਿਲਟੀ ਹੈਗੀ ਆ, ਪਰ ਪਰਮਨੈਂਟ ਰੈਜੀਡੈਂਸੀ ਜਿਹੜਾ ਹੈ ਉਹ ਇੱਕ ਡਿਫਰੈਂਟ ਲੱਡੂ ਆ। ਉਹਦਾ ਮਤਲਬ ਇਹ ਹੈ ਕਿ ਉਹ ਅੱਜ ਦੀ ਡੇਟ 'ਚ ਤੁਹਾਨੂੰ ਹਾਈਲੀ ਹਾਈਲੀ ਸਕਿੱਲਡ ਹੋਣਾ ਪਊਗਾ, ਤੁਹਾਡੀ ਇੰਗਲਿਸ਼ ਲੈਂਗੁਏਜ ਜਿਹੜੀ ਅੱਜ ਮੋਸਟ ਵੀਜ਼ਾ ਲਈ ਤੁਹਾਡੀ 7 ਈਸ ਤੋਂ ਥੱਲੇ ਨਹੀਂ ਚੱਲੂਗੇ, ਤੁਹਾਡੇ ਪੁਆਇੰਟਸ ਹੀ ਨਹੀਂ ਬਣਨਗੇ। ਤੇ ਇਸ ਕਰਕੇ ਅਗਰ ਤੁਸੀਂ ਸਟੂਡੈਂਟ ਵੀਜ਼ਾ ਤੇ ਇੱਥੇ ਆਏ ਆ, ਤੁਸੀਂ ਜਿਹੜੇ 2-3 ਸਾਲ ਜਾਂ 5 ਸਾਲ ਜਾਂ 10 ਸਾਲ ਇੱਥੇ ਰਹਿੰਦੇ ਆ, ਤੁਸੀਂ ਆਪਣੀ ਇੰਗਲਿਸ਼ 'ਚ ਕਿੰਨੀ ਕੁ ਇੰਪਰੂਵਮੈਂਟ ਕਰਦੇ ਆ, ਤੁਸੀਂ ਆਪਣਾ ਨਾਟੀ ਕਲੀਅਰ ਕਰਦੇ ਆ ਨਹੀਂ ਕਰਦੇ, ਤੁਸੀਂ ਪ੍ਰੋਫੈਸ਼ਨਲ ਈਅਰ ਕੀਤਾ ਜਾਂ ਨਹੀਂ ਕੀਤਾ, ਤੁਸੀਂ ਕੋਈ ਵਰਕ ਐਕਸਪੀਰੀਅੰਸ ਆਪਣੀ ਫੀਲਡ 'ਚ ਲਿੱਤਾ ਜਾਂ ਨਹੀਂ ਲਿੱਤਾ, ਇਹ ਸਭ ਦੇ ਪੁਆਇੰਟਸ ਮਿਲਦੇ ਆ ਤੁਹਾਨੂੰ। ਤੇ ਜੇ ਤੁਸੀਂ ਉਹ ਹੋਮਵਰਕ ਆਪਣੇ ਸਟੂਡੈਂਟ ਲਾਈਫ ਦੇ ਦੌਰਾਨ ਕਰਦੇ ਆ ਤੇ ਅੱਜ ਵੀ ਪੀਆਰਾਂ ਮਿਲ ਰਹੀਆਂ, ਐਡੀ ਕੋਈ ਗੱਲ ਨਹੀਂ ਆ। ਹਾਲਾਂਕਿ ਜਿਹੜਾ ਬਾਹਰ ਆ ਉਹ ਬਹੁਤ ਹਾਈ ਹੋ ਗਿਆ ਅੱਜ ਦੀ ਡੇਟ 'ਚ, ਇਹ ਮੈਂ ਮੰਨੂ।
ਤੇ ਆਪਾਂ ਗੱਲ ਮੁੜ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੀ ਲਿਆਈਏ, ਤੇ ਹੁਣ ਜਿਹੜੇ ਉੱਥੋਂ ਆਉਣ ਲਈ ਬੈਠੇ ਨੇ, ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਲਈ ਤੁਹਾਡੀ ਕੀ ਸਲਾਹ ਹੋਊਗੀ?
ਦੇਖੋ ਅੱਜ ਦੀ ਡੇਟ 'ਚ ਚਲੋ ਲੋਕਡਾਊਨ ਪੀਰੀਅਡ ਹੈ, ਬੜਾ ਐਕਸੈਪਸ਼ਨਲ ਪੀਰੀਅਡ ਆ, ਲੇਕਿਨ ਸਟੂਡੈਂਟ ਵੀਜ਼ਾ ਅਗਰ ਅੱਜ ਦੀ ਡੇਟ 'ਚ ਤੁਸੀਂ ਲਾਂਚ ਕਰਨਾ ਹੈ, ਸਭ ਤੋਂ ਪਹਿਲਾਂ ਤੁਹਾਡਾ ਗੈਪ ਜਿਹੜਾ ਸਟੱਡੀਜ਼ ਤੇ ਜਿਹੜਾ ਤੁਹਾਡਾ ਕਰੰਟ ਆ ਉਹ ਜਸਟੀਫਾਈਡ ਹੈਗਾ ਜਾਂ ਨਹੀਂ ਹੈਗਾ, ਪਹਿਲਾਂ ਇਹ ਤੁਸੀਂ ਅਸੈਸਮੈਂਟ ਲਾਉਣੀ ਆ। ਤੇ ਜੇ ਤੁਹਾਡੇ ਗੈਪ ਵਿੱਚ ਤੁਹਾਡਾ ਵਰਕ ਐਕਸਪੀਰੀਅੰਸ ਆ ਜਿਹੜਾ ਰਿਲੇਟਡ ਆ ਤੁਹਾਡੀ ਪਿਛਲੀ ਫੀਲਡ ਨਾਲ, ਤਾਂ ਤੁਸੀਂ ਪੋਜ਼ਿਟਿਵ ਖਿਲਾਓਗੇ, ਪੋਜ਼ਿਟਿਵ ਸਟੂਡੈਂਟ ਜਾਂ ਕਹਿ ਲਓ ਜੈਨੂਇਨ ਸਟੂਡੈਂਟ ਖਿਲਾਓਗੇ। ਦੂਜਾ, ਤੁਹਾਡੇ ਕੋਲ ਜੈਨੂਇਨ ਐਕਸੈਸ ਟੂ ਫੰਡ ਹੈਗਾ ਕਿ ਨਹੀਂ? ਆਪਣੇ ਭਾਈਚਾਰੇ ਤੋਂ ਜਾਂ ਇੰਡੀਅਨ ਕਮਿਊਨਿਟੀ ਤੋਂ ਕਹਿ ਲਓ, ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੁੰਦੀ ਆ ਕਿ ਮੇਰੇ ਕੋਲ ਜੈਨੂਇਨ ਐਕਸੈਸ ਹੈਗਾ ਕਿ ਨਹੀਂ ਫੰਡ ਦਾ, ਮੇਰੇ ਪੇਰੈਂਟਸ ਦੀ ਜੈਨੂਇਨ ਇਨਕਮ ਜਿਹੜੀ ਆ ਮੈਂ ਪੇਪਰਸ 'ਤੇ ਸ਼ੋ ਕਰ ਸਕਦਾ ਜਾਂ ਨਹੀਂ ਕਰ ਸਕਦਾ, ਉਹਨਾਂ ਕੋਲ ਮੇਰੀ ਪੜ੍ਹਾਈ ਵਾਸਤੇ ਜਿੰਨੇ ਵੀ ਫੰਡਸ ਚਾਹੀਦੇ ਆ ਉਹ ਰੈਡੀਲੀ ਅਵੇਲੇਬਲ ਲਿਕੁਇਡ ਕੈਸ਼ ਹੈਗਾ ਜਾਂ ਨਹੀਂ ਹੈਗਾ। ਤੀਜੀ, ਤੁਹਾਡੀ ਇੰਗਲਿਸ਼ ਜਿਹੜੀ ਆ ਉਹ ਅਰਾਊਂਡ 6 ਜਾਂ 7 ਦੇ ਨੇੜੇ ਹੋਣੀ ਚਾਹੀਦੀ, ਡਿਪੈਂਡਿੰਗ ਔਨ ਤੁਹਾਡੇ ਕੋਰਸ ਪ੍ਰੋਵਾਈਡਰ ਕਿੱਦਾਂ ਦੇ ਆ। ਤੇ ਜਿਹੜਾ ਕੋਰਸ ਪ੍ਰੋਵਾਈਡਰ ਤੁਸੀਂ ਲੈਣਾ ਹੈ ਉਹ ਕੋਸ਼ਿਸ਼ ਕਰੋ ਕਿ ਅਸੈਸਮੈਂਟ ਲੈਵਲ 1 ਹੋਵੇ, ਕਿਉਂਕਿ ਅਗਰ ਤੁਸੀਂ ਅਸੈਸਮੈਂਟ ਲੈਵਲ 3 ਤੇ ਆ ਤੇ ਤੁਹਾਡਾ ਕੋਰਸ ਪ੍ਰੋਵਾਈਡਰ ਅਸੈਸਮੈਂਟ ਲੈਵਲ 1 ਤੇ ਆ ਤੇ ਤੁਹਾਨੂੰ ਲੀਨੀਅਰਲੀ ਤੁਹਾਨੂੰ ਇੰਨੀਆਂ ਐਵੀਡੈਂਟਰੀ ਰਿਕੁਆਇਰਮੈਂਟਸ ਨਹੀਂ ਦੇਣੀਆਂ, ਤੇ ਤੁਹਾਨੂੰ ਡਿਪਾਰਟਮੈਂਟ ਵੀ ਇੱਕ ਜੈਨੂਇਨ ਸਟੂਡੈਂਟ ਦਾ ਤੁਹਾਡਾ ਕ੍ਰਾਈਟੇਰੀਆ ਜਿਹੜਾ ਉਹ ਮੀਟ ਕਰੋਗੇ ਤੁਸੀਂ
ਜੀ। ਤੇ ਮੈਨੂੰ ਇਹ ਵੀ ਦੱਸੋ ਕਿ ਭਵਿੱਖ ਵਿੱਚ, ਵੈਸੇ ਤਾਂ ਇਹ ਸਵਾਲ ਥੋੜ੍ਹਾ ਜਿਹਾ ਅਜੀਬ ਹੋਊਗਾ, ਤੁਹਾਨੂੰ ਲੱਗਦਾ ਕਿ ਜਿਹੜਾ ਅਸੈਸਮੈਂਟ ਲੈਵਲ ਭਾਰਤ ਦਾ 3 ਤੋਂ ਦੁਬਾਰਾ 2 ਹੋ ਸਕਦਾ?
ਦੇਖੋ ਇਹ ਕੁਛ ਮਹੀਨੇ ਬਾਅਦ ਰਿਵਾਈਜ਼ ਹੁੰਦਾ, ਲਾਸਟ ਅਗਰ ਤੁਹਾਨੂੰ ਯਾਦ ਹੋਵੇ ਆਈ ਥਿੰਕ ਨਵੰਬਰ 'ਚ ਇਹ ਰਿਵਾਈਜ਼ ਹੋਇਆ ਸੀ, ਅਕਟੂਬਰ ਜਾਂ ਨਵੰਬਰ 'ਚ, ਮੈਨੂੰ ਐਗਜੈਕਟ ਡੇਟ ਨਹੀਂ ਧਿਆਨ, ਬਟ ਇਹ ਰਿਵਾਈਜ਼ ਹੁੰਦੇ ਹੀ ਰਹਿੰਦੇ ਤੇ ਚਾਂਸਿਸ ਹੁਣ 3 ਤੋਂ ਨੀਚੇ ਤਾਂ ਜਾ ਨਹੀਂ ਸਕਦਾ, ਠੀਕ ਹੈ। ਤੇ ਜੇ ਜੋ ਹਾਲਾਤ ਹੁਣ ਆਸਟ੍ਰੇਲੀਆ ਦੇ ਚੱਲ ਰਹੇ ਆ, ਸਪੈਸ਼ਲੀ ਆ ਕੋਵਿਡ-19 ਤੋਂ ਬਾਅਦ ਇਕਨੋਮੀ ਕਾਫੀ ਇਫੈਕਟਿਡ ਆ, ਤੇ ਅਗਰ ਇੰਡੀਅਨ ਕਹਿ ਲਓ ਅਗਰ ਇੰਡੀਅਨ ਸਟੂਡੈਂਟਸ ਇੱਥੇ ਸਾਰੇ ਰੂਲਸ ਫੋਲੋ ਕਰਦੇ ਆ, ਰਿਸਕ ਲੈਵਲ ਹੋਰ ਡਿਪਾਰਟਮੈਂਟ ਨੂੰ ਨਹੀਂ ਲੱਗਦਾ ਕਿ ਇਸ ਨੈਸ਼ਨੈਲਿਟੀ ਦੇ ਜਿਹੜੇ ਬੰਦੇ ਆ ਉਹ ਕੈਂਸਲੇਸ਼ਨ ਜ਼ਿਆਦਾ ਹੋ ਰਹੀਆਂ ਜਾਂ ਇਲੀਗਲ ਜ਼ਿਆਦਾ ਹੋ ਰਹੇ ਆ ਜਾਂ ਰਿਫਿਊਜ਼ਲ ਜ਼ਿਆਦਾ ਹੋ ਰਹੀਆਂ ਹੈ, ਤੇ ਹੋ ਸਕਦਾ ਹੈ ਕਿ ਅਸੈਸਮੈਂਟ ਲੈਵਲ ਵਧੇ, ਲਾਈਕ ਆਈ ਥਿੰਕ ਘਟੇ, ਆਈ ਮੀਨ ਅਸੈਸਮੈਂਟ ਲੈਵਲ 2 ਹੋ ਜਾਵੇ। ਤੇ ਇਹ ਡਿਪੈਂਡ ਕਰਦਾ ਹੈ ਆਪਣੇ ਅਗਲੇ 6 ਮਹੀਨਿਆਂ 'ਚ ਆਪਣੀ ਇੰਡੀਅਨ ਜਿਹੜੇ ਸਟੂਡੈਂਟਸ ਆ ਉਹ ਕਿੰਨੇ ਕੁ ਰੂਲ ਫੋਲੋ ਕਰਦੇ ਆ, ਕਿੰਨੇ ਕੁ ਜੈਨੂਇਨ ਡਾਕੂਮੈਂਟਸ ਜਿਹੜੇ ਆ ਉਹ ਸਪਲਾਈ ਕਰਦੇ।
ਜੀ, ਬਹੁਤ ਬਹੁਤ ਮਿਹਰਬਾਨੀ ਰਣਬੀਰ ਸਾਡੇ ਨਾਲ ਗੱਲ ਕਰਨ ਲਈ ਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਧੰਨਵਾਦ।
ਧੰਨਵਾਦ ਤੁਹਾਡਾ ਵੀ ਪ੍ਰਤਿੰਦਰ ਜੀ।
Want to hear more stories like this? Listen on Apple Podcasts, Google Podcasts, Spotify, or wherever you get your podcasts from.